ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਸੰਸਦ ਨੇ ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵਿਰੁੱਧ ਨਿੰਦਾ ਮਤਾ ਕੀਤਾ ਪਾਸ। ਭਾਰਤ ਦੀ ਕੈਬਨਿਟ ਨੇ ਆਸਟ੍ਰੇਲੀਆ ਨਾਲ ਨਵੇਂ ਮੁਕਤ ਵਪਾਰ ਸਮਝੌਤੇ ਨੂੰ ਦਿੱਤੀ ਮਨਜ਼ੂਰੀ। ਅਤੇ ਈਰਾਨ ਉੱਤੇ ਸੰਯੁਕਤ ਰਾਜ ਦੀ ਜਿੱਤ ਨੂੰ ਤਹਿਰਾਨ ਦੇ ਸ਼ਾਸਨ ਦੇ ਵਿਰੋਧ ਵਜੋਂ ਵਰਤ ਰਹੇ ਨੇ ਕੁਝ ਸਮਰਥਕ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਜਸਦੀਪ ਕੌਰ ਗਿੱਲ ਅਤੇ ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਸਕਾਟ ਮੋਰਿਸਨ ਫੈਡਰਲ ਪਾਰਲੀਮੈਂਟ ਦੁਆਰਾ ਸੈਂਸਰ ਕੀਤੇ ਜਾਣ ਵਾਲੇ ਪਹਿਲੇ ਸਾਬਕਾ ਪ੍ਰਧਾਨ ਮੰਤਰੀ ਬਣ ਗਏ ਨੇ। ਇਹ ਮਤਾ ਇਸ ਗੱਲ ਦੇ ਸਾਹਮਣੇ ਆਉਣ ਤੋਂ ਬਾਅਦ ਪਾਸ ਕੀਤਾ ਗਿਆ ਸੀ ਕਿ PM ਦੇ ਦੌਰ ਉੱਤੇ ਮਿਸਟਰ ਮੋਰਿਸਨ ਨੇ ਆਪਣੇ ਜ਼ਿਆਦਾਤਰ ਗੱਠਜੋੜ ਸਹਿਯੋਗੀਆਂ ਦੀ ਜਾਣਕਾਰੀ ਤੋਂ ਬਿਨਾਂ ਆਪਣੇ ਆਪ ਨੂੰ 6 ਮੰਤਰੀ ਪੋਰਟਫੋਲੀਓ ਲਈ ਨਿਯੁਕਤ ਕੀਤਾ ਸੀ। ਮਿਸਟਰ ਮੋਰਿਸਨ ਨੇ ਫੈਡਰਲ ਸੰਸਦ ਵਿਚ ਆਪਣੀਆਂ ਕਾਰਵਾਈਆਂ ਦਾ ਬਚਾਅ ਵੀ ਕੀਤਾ, ਜਿਸ ਵਿਚ ਉਸਦੀ ਪਾਰਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਉਸਦਾ ਸਮਰਥਨ ਵੀ ਕੀਤਾ। ਪਰ ਲਿਬਰਲ MP ਬ੍ਰਿਜਟ ਆਰਚਰ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ।
I do not accept any of the explanations put forward by the former Prime Minister for his actions, and I'm deeply disappointed by the lack of genuine apology, or more importantly, understanding of the impact of these decisions. I've said time and time again that we talk very much in this House about the great privilege and honour of being here, but we talk less often about the responsibility that comes with that.
ਸੰਸਦ ਨੇ ਇੱਕ ਫੈਡਰਲ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੀ ਸਥਾਪਨਾ ਕਰਨ ਵਾਲਾ ਕਾਨੂੰਨ ਪਾਸ ਕੀਤਾ ਹੈ। ਸੈਨੇਟ ਨੇ ਕੱਲ੍ਹ ਸੋਧਾਂ ਦੇ ਨਾਲ ਕਾਨੂੰਨ ਪਾਸ ਕੀਤਾ ਜੋ ਇੰਸਪੈਕਟਰ ਦੀਆਂ ਸ਼ਕਤੀਆਂ ਨੂੰ ਵਧਾਉਂਦਾ ਹੈ, ਜਿਸ ਨਾਲ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ ਦੀ ਨਿਗਰਾਨੀ ਕੀਤੀ ਜਾ ਸਕੇਗੀ। ਸੋਧਾਂ ਨੂੰ ਬਹੁ ਪਾਰਟੀ ਸਮਰਥਨ ਨਾਲ ਅੱਜ ਹੇਠਲੇ ਸਦਨ ਨੇ ਪਾਸ ਕੀਤਾ ਹੈ। ਦੱਸਣਯੋਗ ਹੈ ਕਿ ਕ੍ਰਾਸ ਬੈਂਚ ਜਨਤਕ ਸੁਣਵਾਈਆਂ ਲਈ ਥਰੈਸ਼ਹੋਲਡ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਿਚ ਅਸਫਲ ਰਹੇ। ਵਿਰੋਧੀ ਧਿਰ ਅਤੇ ਸਰਕਾਰ ਨੇ ਜਨਤਕ ਸੁਣਵਾਈ ਹੋਣ ਤੋਂ ਪਹਿਲਾਂ ਅਸਾਧਾਰਨ ਸਥਿਤੀਆਂ ਦੀ ਜਾਂਚ ਰੱਖਣ ਲਈ ਮਿਲ ਕੇ ਕੰਮ ਕੀਤਾ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਕਿਹਾ ਕਿ ਇਹ ਇਮਾਨਦਾਰੀ, ਜਵਾਬਦੇਹੀ ਅਤੇ ਭਰੋਸੇ ਦੀ ਜਿੱਤ ਹੈ। ਸ੍ਰੀਮਾਨ ਐਲਬਨੀਜ਼ੀ ਅਤੇ ਅਟਾਰਨੀ ਜਨਰਲ ਮਾਰਕ ਡਰੇਵਸ ਨੇ ਇਕ ਸਾਂਝੇ ਬਿਆਨ ਵਿਚ ਵੋਟ ਨੂੰ ਸਾਡੀ ਸੰਸਦ ਅਤੇ ਰਾਸ਼ਟਰ ਲਈ ਇਕ ਇਤਿਹਾਸਕ ਦਿਨ ਕਿਹਾ ਹੈ। ਰੁਕ ਕਰਦੇ ਹਾਂ ਅਗਲੀ ਖ਼ਬਰ ਦਾ। ਨੈਸ਼ਨਲ ਆਊਟਰੀਚ ਚੈਰਿਟੀ ਮਿਸ਼ਨ ਆਸਟ੍ਰੇਲੀਆ ਦੀ ਇਕ ਨਵੀਂ ਰਿਪੋਰਟ ਅਨੁਸਾਰ ਬਹੁਤ ਸਾਰੇ ਨੌਜਵਾਨ ਆਸਟ੍ਰੇਲੀਅਨਸ ਭਵਿੱਖ ਨੂੰ ਲੈ ਕੇ ਚਿੰਤਿਤ ਮਹਿਸੂਸ ਕਰਦੇ ਨੇ। ਇਸ ਦੇ 21ਵੇਂ ਯੂਆ ਸਰਵੇਖਣ ਨੇ 15 ਤੋਂ 19 ਸਾਲ ਦੀ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੇ ਨਿੱਜੀ ਜੀਵਨ ਦੇ ਮੁੱਖ ਮੁੱਦਿਆਂ ਦੇ ਨਾਲ ਨਾਲ ਕੰਟਰੀ ਨੂੰ ਦਰਪੇਸ਼ ਸਭ ਤੋਂ ਮਹੱਤਵਪੂਰਨ ਮੁੱਦਿਆਂ ਬਾਰੇ ਪੁੱਛਿਆ, ਜਿਸ ਨੇ ਪਾਇਆ ਕਿ ਵਾਤਾਵਰਣ, ਬਰਾਬਰੀ ਅਤੇ ਭੇਦਭਾਵ ਤੇ ਮਾਨਸਿਕ ਸਿਹਤ 18 ਤੋਂ ਵੱਧ ਉਮਰ ਦੇ ਲੋਕਾਂ ਲਈ ਪ੍ਰਮੁੱਖ ਚਿੰਤਾਵਾਂ ਵਿਚੋਂ ਇਕ ਨੇ। ਪਰ ਵਧੇਰੇ ਨਿੱਜੀ ਚੁਣੌਤੀਆਂ ਵਿਚੋਂ ਇਕ ਤਣਾਅ ਅਤੇ ਰਿਹਾਇਸ਼ੀ ਅਸਥਿਰਤਾ ਵੀ ਹੈ, ਜਿਸ ਵਿਚ 10 ਵਿਚੋਂ ਇਕ ਨੌਜਵਾਨ ਪਿਛਲੇ ਸਾਲ ਵਿਚ ਰਹਿਣ ਲਈ ਸੁਰੱਖਿਅਤ ਜਗ੍ਹਾ ਹੋਣ ਬਾਰੇ ਚਿੰਤਿਤ ਹੈ ਅਤੇ 20 ਵਿਚੋਂ ਇਕ ਨੌਜਵਾਨ ਬਿੱਲਾਂ ਦਾ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਮਿਸ਼ਨ ਆਸਟ੍ਰੇਲੀਆ CEO ਸ਼ੈਰਨ ਕੈਲਿਸਟਰ ਦਾ ਕਹਿਣਾ ਹੈ ਕਿ ਉਹ ਨਤੀਜਿਆਂ ਤੋਂ ਹੈਰਾਨ ਨੇ।
Young people between 15 and 19 should not be having to deal with issues like that in a country like Australia. That's where we want to see a lot of focus. And Mission Australia will use this information also to help us in terms of our service delivery and supports that we can get, as well as having governments and other organisations really paying attention to the information.
ਨਿਊ ਸਾਊਥ ਵੇਲਜ਼ ਵਿਚ COVID-19 ਪਾਬੰਦੀਆਂ ਦੀ ਉਲੰਘਣਾ ਲਈ ਜਾਰੀ ਕੀਤੇ ਗਏ ਲੱਖਾਂ ਡਾਲਰ ਦੇ ਜੁਰਮਾਨੇ ਰਾਜ ਦੀ ਮਾਲੀਆ ਏਜੰਸੀ ਦੁਆਰਾ ਵਾਪਸ ਲਏ ਜਾ ਰਹੇ ਨੇ। ਨਿਊ ਸਾਊਥ ਵੇਲਜ਼ ਰੈਵਨਿਊ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਇਕ ਇਤਿਹਾਸਕ ਫੈਸਲੇ ਤੋਂ ਬਾਅਦ 33,000 ਤੋਂ ਵੱਧ ਜੁਰਮਾਨੇ ਰੱਦ ਕਰ ਦਿੱਤੇ ਜਾਣਗੇ, ਜਿਸ ਵਿਚ ਪਾਇਆ ਗਿਆ ਕਿ ਅਪਰਾਧਾਂ ਦੇ ਵੇਰਵੇ ਨਾਕਾਫੀ ਸਨ। ਹੁਕਮਰਾਨ ਦਾ ਮਤਲਬ ਹੈ ਕਿ ਉਨ੍ਹਾਂ ਲੋਕਾਂ ਨੂੰ ਲੱਖਾਂ ਡਾਲਰ ਵਾਪਸ ਕਰ ਦਿੱਤੇ ਜਾਣਗੇ ਜੋ ਪਹਿਲਾਂ ਹੀ ਜੁਰਮਾਨੇ ਦਾ ਭੁਗਤਾਨ ਕਰ ਚੁੱਕੇ ਨੇ। Redfern Legal Centre di vakil Samanthali da kehna hai ki zurmane anupatak san.
These fines were disproportionately issued to First Nations communities and also communities of low socioeconomic background. It's not an equal playing field out there, and it was never an equal playing field, and what we saw during the pandemic is that many fines were issued to those who cannot afford them, and this is time for recourse and justice for those out there in the community.
ਆਸਟ੍ਰੇਲੀਅਨ ਟ੍ਰਾਂਜੈਕਸ਼ਨ ਰਿਪੋਰਟਾਂ ਅਤੇ ਵਿਸ਼ਲੇਸ਼ਣ ਕੇਂਦਰ ਨੇ ਫੈਡਰਲ ਕੋਰਟ ਵਿਚ ਕਥਿਤ ਤੌਰ ਉਤੇ ਗਾਹਕਾਂ ਨੂੰ ਜੋਖਮ ਭਰੇ ਬੈਂਕ ਚੈਨਲਾਂ ਰਾਹੀਂ ਨਕਦੀ ਲਿਜਾਣ ਦੀ ਇਜਾਜ਼ਤ ਦੇਣ ਅਤੇ ਉੱਚ ਜੋਖਮ ਵਾਲੇ ਗਾਹਕਾਂ ਨਾਲ ਵਪਾਰ ਜਾਰੀ ਰੱਖਣ ਲਈ ਫੈਡਰਲ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਕੈਸੀਨੋ ਆਪਰੇਟਰ ਸਟਾਰ ਐਂਟਰਟੇਨਮੈਂਟ ਦੇ ਖਿਲਾਫ਼ ਇਕ ਕੇਸ ਦਾਇਰ ਕੀਤਾ ਏ। ਆਸਟ੍ਰੈਕ ਨੇ ਸਤੰਬਰ 2019 ਵਿਚ ਸ਼ੁਰੂ ਹੋਈ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿਚ ਪੁਲਿਸ ਅਤੇ ਰੈਗੂਲੇਟਰਾਂ ਦੇ ਨਾਲ ਇਕ ਸਾਂਝੀ ਜਾਂਚ ਨੂੰ ਸਮੇਟਣ ਤੋਂ ਬਾਅਦ ਇਹ ਕੇਸ ਦਰਜ ਕੀਤਾ। ਇਹ ਮਾਮਲਾ ਨਿਊ ਸਾਊਥ ਵੇਲਜ਼ ਦੀ ਸ਼ਾਹੀ ਕਮਿਸ਼ਨ ਸ਼ੈਲੀ ਦੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਇਆ ਏ, ਜਿਸ ਦੇ ਨਤੀਜੇ ਵਜੋਂ ASX ਸੂਚੀਬੱਧ ਜੂਏਬਾਜ਼ ਕੰਪਨੀ ਦਾ ਕੈਸੀਨੋ ਲਾਇਸੈਂਸ ਖੋ ਲਿਆ ਗਿਆ ਸੀ ਅਤੇ ਪਿਛਲੇ ਮਹੀਨੇ ਰਿਕਾਰਡ $100 ਮਿਲੀਅਨ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਕੁਈਨਜ਼ਲੈਂਡ ਸਰਕਾਰ ਨੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਕਿ ਇਸ ਨੂੰ ਆਪਣੀ ਜਾਂਚ ਤੋਂ ਬਾਅਦ ਉਸ ਰਾਜ ਵਿਚ ਇਕ ਕੈਸੀਨੋ ਲਾਇਸੈਂਸ ਕਿਉਂ ਰੱਖਣਾ ਚਾਹੀਦਾ ਹੈ। ਹੁਣ ਖ਼ਬਰ ਮੈਲਬਰਨ ਤੋਂ, ਜਿੱਥੇ ਦੁਪਹਿਰ 1 ਵਜੇ ਦੇ ਕਰੀਬ ਮੈਲਬਰਨ ਦੱਖਣ ਪੂਰਬ ਵਿਚ ਇਕ ਘਰ ਦੀ ਛੱਤ ਤੋਂ ਹੈਲੀਕਾਪਟਰ ਕਰੈਸ਼ ਹੋਣ ਤੋਂ ਬਾਅਦ ਇਕ ਪਾਇਲਟ ਨੂੰ ਗੈਰ ਜਾਨ ਖਤਰੇ ਵਾਲੀਆਂ ਸੱਟਾਂ ਲੱਗੀਆਂ ਨੇ। ਵਿਅਕਤੀ ਦੇ ਸਰੀਰ ਦੇ ਹੇਠਲੇ ਹਿੱਸੇ ਉਤੇ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਹੋਰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ ਸੀ। ਐਮਰਜੈਂਸੀ ਕਰਮਚਾਰੀਆਂ ਵੱਲੋਂ ਉਸ ਨੂੰ ਛੁਡਵਾਉਣ ਲਈ ਕਰੇਨ ਦੀ ਵਰਤੋਂ ਕਰਨ ਤੋਂ ਪਹਿਲਾਂ ਉਹ ਲਗਭਗ 1 ਘੰਟੇ ਤੱਕ ਮਲਬੇ ਵਿਚ ਫਸਿਆ ਰਿਹਾ। ਹਾਲਾਂਕਿ ਕਰੈਸ਼ ਦੇ ਸਮੇਂ ਕੋਈ ਵੀ ਘਰ ਵਿਚ ਨਹੀਂ ਸੀ ਤੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਹੁਣ ਬੰਦ ਕਰ ਦਿੱਤਾ ਗਿਆ ਏ ਅਤੇ ਅਧਿਕਾਰੀ ਇਸ ਖੇਤਰ ਨੂੰ ਇਕ ਅਪਰਾਧ ਸੀਨ ਦੇ ਰੂਪ ਵਿਚ ਦੇਖ ਰਹੇ ਨੇ ਜਦੋਂ ਤੱਕ ਕਿ ਇਸ ਨੂੰ ਸੁਰੱਖਿਅਤ ਨਹੀਂ ਬਣਾਇਆ ਜਾਂਦਾ। ਇਕ ਨਵਾਂ ਰਾਸ਼ਟਰੀ ਸਰਵੇਖਣ ਦਰਸਾਉਂਦਾ ਏ ਕਿ ਆਸਟ੍ਰੇਲੀਅਨ ਵਰਕ ਪਲੇਸਿਸ ਵਿਚ ਜਿਨਸੀ ਪਰੇਸ਼ਾਨੀ ਅਜੇ ਵੀ ਇਕ ਆਮ ਸਮੱਸਿਆ ਏ। ਅਧਿਐਨ ਦਰਸਾਉਂਦਾ ਹੈ ਕਿ 3 ਵਿਚੋਂ 1 ਆਸਟ੍ਰੇਲੀਅਨ ਨੇ ਪਿਛਲੇ 5 ਸਾਲਾਂ ਵਿਚ ਕੰਮ ਉਤੇ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ। ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ ਨੇ 10,000 ਆਸਟ੍ਰੇਲੀਅਨਾਂ ਦਾ ਸਰਵੇਖਣ ਕੀਤਾ ਅਤੇ ਖੋਜ ਕੀਤੀ ਕਿ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦੀ ਰਿਪੋਰਟਿੰਗ ਘੱਟ ਰਹੀ ਹੈ ਕਿਉਂਕਿ ਸਿਰਫ਼ 18% ਘਟਨਾਵਾਂ ਦੀ ਰਿਪੋਰਟ ਹੀ ਕੀਤੀ ਗਈ ਹੈ। ਆਸਟ੍ਰੇਲੀਆ ਦੀ ਸੈਕਸ ਡਿਸਕ੍ਰਿਮੀਨੇਸ਼ਨ ਕਮਿਸ਼ਨਰ ਕੇਟ ਜੈਨਕਿਨਸ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਅਜੇ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ।
Disappointingly, since 2018, not much has changed in terms of behaviours in many of our workplaces. So we have to learn from this data because it not only shows that there's more work to do, but it shows where the work needs to be done.
ਅਲਜ਼ੇਮਰ ਦੇ ਬਿਹਤਰ ਇਲਾਜ ਵੱਲ ਪਹਿਲਾ ਕਦਮ ਚੁੱਕਿਆ ਗਿਆ ਏ, ਇਕ ਨਵੀਂ ਦਵਾਈ ਦੇ ਨਾਲ ਜੋ ਕੁਝ ਮਰੀਜ਼ਾਂ ਵਿਚ ਬੋਧਾਤਮਕ ਗਿਰਾਵਟ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੈ। ਲੋਕਨੇਮੇਬ ਦਵਾਈ ਉਤੇ ਇਕ ਨਵਾਂ ਅਧਿਐਨ ਦਿਮਾਗ ਦੀ ਬਿਮਾਰੀ ਦੇ ਕੋਰਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਜ਼ਮਾਇਸ਼ਾਂ ਦੀ 1 ਦਹਾਕਿਆਂ ਦੀ ਲੰਬੀ ਲੜੀ ਵਿਚ ਪਹਿਲੀ ਸਫਲਤਾ ਦਿਖਾਉਂਦਾ ਏ। ਰਿਪੋਰਟ ਦਰਸਾਉਂਦੀ ਹੈ ਕਿ ਇਹ ਪ੍ਰਭਾਵ ਦੁਨੀਆ ਭਰ ਵਿਚ 55 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਬਿਮਾਰੀ ਦੇ ਸੰਭਾਵੀ ਇਲਾਜਾਂ ਵਿਚ ਇਕ ਮੀਲ ਪੱਥਰ ਨੇ। ਲੇਕਨੇਮੇਬ ਦਿਮਾਗ ਦੀ ਸੋਜ ਅਤੇ ਹੈਮਰੇਜਿੰਗ ਦੇ ਵਧੇ ਹੋਏ ਜੋਖਮ ਵਿਚ ਵੀ ਮਦਦਗਾਰ ਹੋ ਸਕਦੀ ਹੈ। ਵੱਡੇ ਪੈਮਾਨੇ ਦੇ ਟ੍ਰਾਇਲ ਵਿਚ 1,795 ਵਲੰਟੀਅਰਾਂ ਨੂੰ ਅਲਜ਼ਾਈਮਰ ਦੇ ਸ਼ੁਰੂਆਤੀ ਪੜਾਅ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸ ਵਿਚ 14% ਭਾਗੀਦਾਰ ਮਾਈਕਰੋ ਹੈਮਰੇਜ ਦਾ ਅਨੁਭਵ ਕਰ ਰਹੇ ਸਨ, ਜੋ 2 ਮਾਮਲਿਆਂ ਵਿਚ ਘਾਤਕ ਵੀ ਸਾਬਿਤ ਹੋਏ ਸਨ। ਅਲਜ਼ਾਈਮਰਜ਼ ਐਸੋਸੀਏਸ਼ਨ ਲਈ ਮੁੱਖ ਵਿਗਿਆਨ ਅਧਿਕਾਰੀ ਮਾਰੀਆ ਕੈਰੀਲੋ ਦਾ ਕਹਿਣਾ ਹੈ ਕਿ ਨਤੀਜਿਆਂ ਉਤੇ ਵਧੇਰੇ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੋਵੇਗੀ, ਪਰ ਇਹ ਭਵਿੱਖ ਵਿਚ ਵਧੇਰੇ ਪ੍ਰਭਾਵਸ਼ਾਲੀ ਇਲਾਜਾਂ ਦੀ ਅਗਵਾਈ ਕਰ ਸਕਦੀ ਹੈ।
We all understand that this is not a cure, and we're all trying to really grasp what it means to slow Alzheimer's, because this is a first. This is a first for us.
ਭਾਰਤ ਦੀ ਕੈਬਨਿਟ ਨੇ ਆਸਟ੍ਰੇਲੀਆ ਨਾਲ ਨਵੇਂ ਮੁਕਤ ਵਪਾਰ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਇਹ ਸੌਦਾ ਨਵੇਂ ਸਾਲ ਦੀ ਸ਼ੁਰੂਆਤ ਤੋਂ ਲਾਗੂ ਹੋਵੇਗਾ। ਆਸਟ੍ਰੇਲੀਅਨ ਸੰਸਦ ਨੇ ਪਿਛਲੇ ਹਫ਼ਤੇ ਇਸ ਸਮਝੌਤੇ ਨੂੰ ਪਾਸ ਕੀਤਾ ਸੀ। ਸਮਝੌਤੇ ਤਹਿਤ ਭਾਰਤ ਨੂੰ ਨਿਰਯਾਤ ਕੀਤੇ ਜਾਣ ਵਾਲੇ 90% ਆਸਟ੍ਰੇਲੀਅਨ ਵਸਤੂਆਂ ਤੋਂ ਟੈਕਸ ਹਟਾ ਦਿੱਤਾ ਜਾਵੇਗਾ, ਜਿਸ ਵਿਚ ਮੀਟ, ਉੱਨ, ਕਪਾਹ, ਸਮੁੰਦਰੀ ਭੋਜਨ, ਮੇਵੇ ਅਤੇ ਐਵੋਕੈਡੋ ਸ਼ਾਮਲ ਨੇ। ਅਤੇ ਹੁਣ ਰੁਖ ਕਰਦੇ ਹਾਂ ਖੇਡ ਜਗਤ ਦਾ। ਸੰਯੁਕਤ ਰਾਜ ਅਤੇ ਈਰਾਨ ਵਿਚਕਾਰ ਮੁਕਾਬਲਾ ਈਰਾਨੀ ਸ਼ਾਸਨ ਦੇ ਵਿਰੋਧੀਆਂ ਲਈ ਆਪਣੀ ਆਵਾਜ਼ ਸੁਣਾਉਣ ਦਾ ਇਕ ਮੌਕਾ ਰਿਹਾ ਏ। ਈਰਾਨ ਦੀ ਹਾਰ ਦਾ ਜਸ਼ਨ ਈਰਾਨ ਦੇ ਕੁਰਦ ਆਬਾਦੀ ਵਾਲੇ ਖੇਤਰਾਂ ਵਿਚ ਕੁਝ ਲੋਕਾਂ ਦੁਆਰਾ ਮਨਾਇਆ ਗਿਆ, ਜਿੱਥੇ ਪ੍ਰਸ਼ੰਸਕਾਂ ਨੇ ਰਾਤ ਨੂੰ ਆਪਣੀਆਂ ਕਾਰਾਂ ਦਾ ਹਾਰਨ ਵਜਾਇਆ ਅਤੇ ਖਾਮੇਨੀ ਵਿਰੋਧੀ ਨਾਅਰੇ ਲਗਾਏ। ਕਤਰ ਵਿਚ ਕੁਝ ਸਮਰਥਕਾਂ ਨੇ ਈਰਾਨੀ ਝੰਡੇ ਚੁੱਕੇ ਹੋਏ ਸਨ, ਜਿਨ੍ਹਾਂ ਵਿਚ ਇਸ ਦੇ ਕੇਂਦਰ ਵਿਚ ਇਸਲਾਮੀ ਗਣਰਾਜ ਦਾ ਚਿੰਨ੍ਹ ਸ਼ਾਮਲ ਨਹੀਂ ਸੀ। 34 ਸਾਲਾ ਈਰਾਨੀ ਸਮਰਥਕ ਯੂਸ਼ਿਤਾ ਇਕ ਈਰਾਨੀ ਝੰਡੇ ਨੂੰ ਲਪੇਟ ਕੇ ਮੈਚ ਵਿਚ ਆਈ ਸੀ, ਜਿਸ ਵਿਚ ਸ਼ਾਸਨ ਦੇ ਚਿੰਨ੍ਹ ਦੀ ਥਾਂ ਤੇ ਵੱਡੇ ਅੱਖਰਾਂ ਵਿਚ ਈਰਾਨ ਸ਼ਬਦ ਲਿਖਿਆ ਹੋਇਆ ਸੀ। ਮੈਚ ਤੋਂ ਪਹਿਲਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਸਨੇ ਕਿਹਾ ਕਿ ਰਾਜਨੀਤਿਕ ਪ੍ਰਚਾਰ ਲਈ ਸੰਭਾਵਿਤ ਜਿੱਤ ਦੀ ਵਰਤੋਂ ਕਰਨ ਵਾਲੇ ਸ਼ਾਸਨ ਦਾ ਡਰ ਅਜਿਹਾ ਹੈ ਕਿ ਉਹ ਲਗਭਗ ਹਾਰ ਦਾ ਵੀ ਸਵਾਗਤ ਕਰੇਗੀ।
I hope that our government is not going to, or the Islamic Republic of Iran, not my government actually, they're not going to use this as propaganda for their, to promote their regime that nobody wants. There's a high chance they will do, so I would slightly be happy if they don't qualify just for this. But that's why I'm here, to try to be a voice to people who do not support them and let them know, even if you are here, we are not here to support the regime, we are just here to support the people.
ਅਤੇ ਹੁਣ ਵੇਲਾ ਹੋ ਗਿਆ ਹੈ ਮੁਦਰਾ ਦੀਆਂ ਦਰਾਂ ਜਾਣਨ ਦਾ। ਆਸਟ੍ਰੇਲੀਆ ਦੇ 1 ਡਾਲਰ ਦੀ ਕੀਮਤ 54.69 ਭਾਰਤੀ ਰੁਪਏ, ਪਾਕਿਸਤਾਨ ਦੇ 150.43 ਰੁਪਏ ਅਤੇ USA ਦੇ 67 ਸੈਂਟ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਜਾਣਦੇ ਹਾਂ ਕਿ ਆਉਣ ਵਾਲੇ ਕੱਲ ਦਾ ਮੌਸਮ ਕਿਹੋ ਜਿਹਾ ਹੋਵੇਗਾ। ਮੈਲਬਰਨ ਤੇ ਹੋਬਾਰਟ ਵਿਚ ਬੱਦਲ ਛਾਏ ਰਹਿਣਗੇ ਅਤੇ ਤਾਪਮਾਨ ਰਹੇਗਾ 19 ਅਤੇ 16 ਡਿਗਰੀ। ਸਿਡਨੀ ਅਤੇ ਕੈਨਬਰਾ ਵਿਚ ਵੀ ਕੁਝ ਕੁ ਬਦਲਵਾਈ ਰਹੇਗੀ ਅਤੇ ਤਾਪਮਾਨ 23 ਡਿਗਰੀ। ਐਡੀਲੇਡ ਵਿਚ ਧੁੱਪ ਚੜੀ ਰਹੇਗੀ ਅਤੇ ਤਾਪਮਾਨ 26 ਡਿਗਰੀ। ਪਰਥ ਵਿਚ ਬਦਲਵਾਈ ਰਹੇਗੀ ਅਤੇ ਤਾਪਮਾਨ ਰਹੇਗਾ 25 ਡਿਗਰੀ। ਬ੍ਰਿਸਬੇਨ ਵਿਚ ਮੀਂਹ ਅਤੇ ਤਾਪਮਾਨ ਰਹੇਗਾ 20 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖ਼ਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।